ਨਮਸਕਾਰ, ਇਹ ਆਕਾਸ਼ਵਾਣੀ ਜਲੰਧਰ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਕੇਂਦਰੀ ਮੰਤਰੀ ਮੰਡਲ ਨੇ ਰਾਸ਼ਟਰੀ ਉਦਯੋਗਿਕ ਲਾਂਘਾ ਵਿਕਾਸ ਪ੍ਰੋਗਰਾਮ ਤਹਿਤ 12 ਨਵੇਂ ਗ੍ਰੀਨਫੀਲਡ ਉਦਯੋਗਿਕ ਸਮਾਰਟ ਸ਼ਹਿਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਵਿਚ ਰਾਜਪੁਰਾ ਪਟਿਆਲਾ ਵਿਖੇ 1099 ਏਕੜ ਰਕਬੇ ਦਾ ਵਿਕਾਸ ਹੋਵੇਗਾ। ਜੰਮੂ ਕਸ਼ਮੀਰ ਚ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾਏਗਾ। ਅੱਜ ਦੇਸ਼ ਭਰ ਵਿਚ ਰਾਸ਼ਟਰੀ ਖੇਡ ਦਿਵਸ ਮਨਾਇਆ ਜਾ ਰਿਹੈ ਤੇ ਪੈਰਿਸ ਵਿਚ ਇਕ ਸ਼ਾਨਦਾਰ ਉਦਘਾਟਨ ਸਮਾਰੋਹ ਨਾਲ ਪੈਰਾਲੰਪਿਕਸ ਖੇਡਾਂ ਸ਼ੁਰੂ ਹੋ ਗਈਆਂ ਨੇ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਮੰਤਰੀ ਮੰਡਲ ਨੇ ਦੇਸ਼ ਦੇ ਸਨਅਤੀ ਦ੍ਰਿਸ਼ ਨੂੰ ਬਦਲਣ ਲਈ ਰਾਸ਼ਟਰੀ ਉਦਯੋਗਿਕ ਗਲਿਆਰਾ ਵਿਕਾਸ ਪ੍ਰੋਗਰਾਮ ਤਹਿਤ 12 ਨਵੇਂ ਗ੍ਰੀਨਫੀਲਡ ਉਦਯੋਗਿਕ ਸਮਾਰਟ ਸ਼ਹਿਰਾਂ ਨੂੰ ਮਨਜ਼ੂਰੀ ਦਿੱਤੀ ਹੈ। ਨਵੀਂ ਦਿੱਲੀ ਵਿਚ ਕੈਬਨਿਟ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਨ੍ਹਾਂ ਉਦਯੋਗਿਕ ਖੇਤਰਾਂ ਵਿਚ ਅਨੁਮਾਨਿਤ ਨਿਵੇਸ਼ 28,602 ਕਰੋੜ ਰੁਪਏ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ 10 ਲੱਖ ਸਿੱਧੀਆਂ ਤੇ 30 ਲੱਖ ਅਸਿੱਧੀਆਂ ਨੌਕਰੀਆਂ ਪੈਦਾ ਕਰਨਗੇ। ਇਹ ਪ੍ਰੋਜੈਕਟ 10 ਰਾਜਾਂ ਵਿਚ ਫੈਲੇ ਹੋਏ ਨੇ ਅਤੇ 6 ਵੱਡੇ ਗਲਿਆਰਿਆਂ ਦੇ ਨਾਲ ਰਣਨੀਤਿਕ ਤੌਰ ਤੇ ਯੋਜਨਾਬੱਧ ਨੇ। ਇਹ ਨੇ ਉਤਰਾਖੰਡ ਵਿਚ ਖੁਰਪੀਆ, ਬਿਹਾਰ ਵਿਚ ਗਯਾ, ਪੰਜਾਬ ਵਿਚ ਰਾਜਪੁਰਾ ਪਟਿਆਲਾ, ਤੇਲੰਗਾਨਾ ਵਿਚ ਜ਼ਹੀਰਾਬਾਦ, ਮਹਾਰਾਸ਼ਟਰ ਵਿਚ ਦੀਗੀ, ਆਂਧਰਾ ਪ੍ਰਦੇਸ਼ ਵਿਚ ਉਰਵਕਲ ਤੇ ਕੁਪਰਥੀ, ਕੇਰਲਾ ਵਿਚ ਪਲੱਕੜ, ਰਾਜਸਥਾਨ ਵਿਚ ਜੋਧਪੁਰ ਪਾਲੀ ਅਤੇ ਉੱਤਰ ਪ੍ਰਦੇਸ਼ ਵਿਚ ਆਗਰਾ ਤੇ ਪ੍ਰਯਾਗਰਾਜ। ਸ੍ਰੀ ਵੈਸ਼ਨਵ ਨੇ ਕਿਹਾ ਕਿ ਪੰਜਾਬ ਵਿਚ ਰਾਜਪੁਰਾ ਪਟਿਆਲਾ ਉਦਯੋਗਿਕ ਲਾਂਘਾ ਵਿਕਾਸ ਪ੍ਰੋਗਰਾਮ ਤਹਿਤ 1099 ਏਕੜ ਰਕਬੇ ਦਾ ਵਿਕਾਸ ਹੋਵੇਗਾ ਤੇ ਇਸ ਤੇ 1367 ਕਰੋੜ ਰੁਪਏ ਖਰਚ ਕੀਤੇ ਜਾਣਗੇ, ਜਦਕਿ ਕੁਲ 7,500 ਕਰੋੜ ਰੁਪਏ ਦੀ ਪੂੰਜੀਕਾਰੀ ਹੋਵੇਗੀ। ਇਸ ਨਾਲ ਇਲਾਕੇ ਵਿਚ 64,000 ਤੋਂ ਵੱਧ ਰੋਜ਼ਗਾਰ ਪੈਦਾ ਹੋਣਗੇ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 6,456 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਭਾਰਤੀ ਰੇਲਵੇ ਦੀਆਂ 2 ਨਵੀਆਂ ਲਾਈਨਾਂ ਅਤੇ ਇਕ ਮਲਟੀ ਟਰੈਕਿੰਗ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਮੰਤਰੀ ਮੰਡਲ ਨੇ 234 ਨਵੇਂ ਸ਼ਹਿਰਾਂ ਵਿਚ 730 ਪ੍ਰਾਈਵੇਟ FM ਚੈਨਲਾਂ ਲਈ ਵੀ ਈ ਨਿਲਾਮੀ ਕਰਾਉਣ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਹੈ। ਇਸ ਕਦਮ ਦਾ ਉਦੇਸ਼ ਮਾਂ ਬੋਲੀ ਵਿਚ ਸਥਾਨਕ ਪ੍ਰੋਗਰਾਮਾਂ ਨੂੰ ਹੁਲਾਰਾ ਦੇਣਾ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਹੈ। ਇਹ ਫੈਸਲਾ FM ਰੇਡੀਓ ਨੂੰ Tier 2 ਅਤੇ Tier 3 ਸ਼ਹਿਰਾਂ ਵਿਚ ਲੈ ਜਾਏਗਾ ਅਤੇ ਸਥਾਨਕ ਪ੍ਰਤਿਭਾਵਾਂ ਤੇ ਧਿਆਨ ਕੇਂਦਰਿਤ ਕਰੇਗਾ। ਮੰਤਰੀ ਮੰਡਲ ਨੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਦੀ ਕੇਂਦਰੀ ਸੈਕਟਰ ਦੀ ਸਕੀਮ ਦੇ ਪ੍ਰਗਤੀਸ਼ੀਲ ਪਸਾਰ ਲਈ ਵੀ ਪ੍ਰਵਾਨਗੀ ਦਿੱਤੀ ਹੈ। ਇਹ ਦੇਸ਼ ਵਿਚ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਵਿਚ ਮਹੱਤਵਪੂਰਨ ਵਿਕਾਸ ਤੇ ਮਜ਼ਬੂਤੀ ਲਿਆਏਗੀ ਅਤੇ ਕਿਸਾਨ ਭਾਈਚਾਰੇ ਨੂੰ ਸਮਰਥਨ ਦੇਵੇਗੀ।
ਐਗਰੀ ਇਨਫਰਾ ਫੰਡ ਮੇ 3 ਬੜੇ ਐਕਸਪੈਂਸ਼ਨ ਕੀਏ ਗਏ। ਅੱਜ ਪਹਿਲਾ ਐਕਸਪੈਂਸ਼ਨ ਕੀਆ ਕਿ ਇੰਟੀਗ੍ਰੇਟਿਡ ਸੈਕੰਡਰੀ ਐਕਟੀਵਿਟੀ, ਸੈਕੰਡ ਹੁਆ ਜੋ PM ਕੁਸੁਮ, ਕਿਸਾਨ ਆਪਣੇ ਖੇਤ ਤੇ ਸੋਲਰ ਪਲਾਂਟ ਲਗਾ ਕੇ ਉਸੇ ਜੋ ਇਲੈਕਟ੍ਰਿਸਿਟੀ ਜਨਰੇਟ ਹੋ ਉਹ ਇਲੈਕਟ੍ਰਿਸਿਟੀ ਗ੍ਰਿਡ ਮੇ ਬੇਚ ਸਕਤੇ ਹੈ। ਥਰਡ ਜੋ ਪ੍ਰੋਜੈਕਟਸ ਹੈ ਉਨਕੇ ਲਈ ਕ੍ਰੈਡਿਟ ਗਾਰੰਟੀ ਫੰਡ ਇਸਮੇ ਕ੍ਰੀਏਟ ਕੀਆ ਗਿਆ ਨਾਬਾਰਡ ਕੇ ਅੰਦਰ। ਯੇ ਸਾਰੇ ਐਕਸ਼ਨਸ, ਸਾਰੇ ਡਿਸੀਜਨ ਸੇ ਕਿਸਾਨੋ ਕੋ ਆਪਣੇ ਪ੍ਰੋਡਕਟ ਮੇ ਵੈਲਿਊ ਐਡ ਕਰਨੇ ਕਾ ਬੈਨੀਫਿਟ ਮਿਲੇਗਾ ਔਰ ਉਨਕੀ ਇਨਕਮ ਮੇ ਬੜੋਤਰੀ ਹੋਗੀ।
ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਦੀ ਸਥਾਪਨਾ 2020 ਵਿਚ ਕਿਸਾਨਾਂ ਨੂੰ ਸਰਵਪੱਖੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ 1,00,000 ਕਰੋੜ ਰੁਪਏ ਦੇ ਫੰਡ ਨਾਲ ਕੀਤੀ ਗਈ ਸੀ। ਕੇਂਦਰੀ ਮੰਤਰੀ ਮੰਡਲ ਨੇ ਪਣ ਬਿਜਲੀ ਪ੍ਰੋਜੈਕਟਾਂ ਦੇ ਵਿਕਾਸ ਲਈ ਉੱਤਰ ਪੂਰਬੀ ਇਲਾਕਿਆਂ ਦੀਆਂ ਸਰਕਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਵੀ ਫੈਸਲਾ ਕੀਤੈ। ਮੰਤਰੀ ਮੰਡਲ ਨੇ ਇਸ ਸਬੰਧੀ ਬਿਜਲੀ ਮੰਤਰਾਲੇ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਨਾਰਥ ਈਸਟ ਮੇ ਕਰੀਬ ਕਰੀਬ 62,000 ਮੈਗਾਵਾਟ ਕਾ ਹਾਈਡਰੋ ਇਲੈਕਟ੍ਰਿਸਿਟੀ ਕਾ ਪੋਟੈਂਸ਼ੀਅਲ ਹੈ ਔਰ ਦੇਸ਼ ਕਾ ਟਾਰਗੇਟ ਹੈ 500 ਗੀਗਾਵਾਟ ਨਾਨ ਫਾਸਿਲ ਫਿਊਲ ਪਾਵਰ ਜਨਰੇਸ਼ਨ ਕੈਪੈਸਿਟੀ ਬਾਏ 2030। ਉਸਕੇ ਲਈ ਨਾਰਥ ਈਸਟ ਕੇ ਹਾਈਡਰੋ ਕਾ ਪੂਰਾ ਪੋਟੈਂਸ਼ੀਅਲ ਯੂਜ਼ ਕਰਨਾ ਚਾਹੀਏ ਤੋ ਨਾਰਥ ਈਸਟਰਨ ਸਟੇਟਸ ਕੋ ਜੋ ਇਕਵਿਟੀ ਕੇ ਲਈ ਸਪੋਰਟ ਚਾਹੀਏ ਥਾ ਵੋ ਸਪੋਰਟ ਇਸ ਪ੍ਰੋਜੈਕਟ ਸੇ ਇਸ ਫੈਸਲੇ ਸੇ ਮਿਲੇਗਾ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਕੋਲਕਾਤਾ ਵਿਚ ਇਕ ਡਾਕਟਰ ਦੇ ਬਲਾਤਕਾਰ ਤੇ ਕਤਲ ਨਾਲ ਦੇਸ਼ ਸਦਮੇ ਵਿਚ ਹੈ ਤੇ ਲੋਕਾਂ ਨੂੰ ਸਮੂਹਕ ਤੌਰ ਤੇ ਬਹੁਤ ਹੋ ਗਿਆ ਕਹਿਣ ਦੀ ਅਪੀਲ ਕੀਤੀ ਹੈ। ਉਨੂਾਂ ਕਿਹਾ ਕਿ ਔਰਤਾਂ ਖਿਲਾਫ਼ ਅਪਰਾਧਾਂ ਦੇ ਨਾਲ ਵਾਧੇ ਕਾਰਨ ਇਮਾਨਦਾਰੀ ਨਾਲ ਸਵੈ ਪ੍ਰਚੋਲ ਕਰਨ ਦੀ ਲੋੜ ਹੈ। ਰਾਸ਼ਟਰਪਤੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸ਼ੇਅਰ ਕੀਤੇ ਇਕ ਬਿਆਨ ਵਿਚ ਇਹ ਗੱਲ ਕਹੀ। ਉਨੂਾਂ ਅੱਗੇ ਕਿਹਾ ਕਿ ਜਦੋਂ ਉਨੂਾਂ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਨੂਾਂ ਨੂੰ ਦੁੱਖ ਤੇ ਸਦਮਾ ਪਹੁੰਚਿਆ। ਰਾਸ਼ਟਰਪਤੀ ਮੁਰਮੂ ਨੇ ਅੱਗੇ ਕਿਹਾ ਕਿ ਇਸ ਤੋਂ ਵੱਧ ਨਿਰਾਸ਼ਾਜਨਕ ਗੱਲ ਇਹ ਹੈ ਕਿ ਇਹ ਆਪਣੀ ਕਿਸਮ ਦੀ ਇਕੱਲੀ ਘਟਨਾ ਨਹੀਂ ਹੈ ਸਗੋਂ ਔਰਤਾਂ ਵਿਰੁੱਧ ਅਪਰਾਧਾਂ ਦੀ ਲੜੀ ਦਾ ਹਿੱਸਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਜੰਮੂ ਕਸ਼ਮੀਰ ਚ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦੀ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ। ਆਕਾਸ਼ਵਾਣੀ ਜੰਮੂ ਦੇ ਪੱਤਰ ਪ੍ਰੇਰਕ ਨੇ ਦਸਿਆ ਕਿ ਦੂਜੇ ਗੇੜ ਵਿਚ ਗਾਂਦਰਬਲ, ਸ੍ਰੀਨਗਰ, ਬੜਗਾਮ, ਰਾਜੌਰੀ, ਪੁੰਛ ਅਤੇ ਰਿਆਸੀ ਜ਼ਿਲ੍ਹਿਆਂ ਦੇ 26 ਵਿਧਾਨ ਸਭਾ ਹਲਕਿਆਂ ਵਿਚ ਵੋਟਾਂ ਪੈਣਗੀਆਂ ਅਤੇ ਇਸ ਗੇੜ ਤਹਿਤ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਤਰੀਕ 5 ਸਤੰਬਰ ਰੱਖੀ ਗਈ ਹੈ। ਅਗਲੇ ਦਿਨ ਕਾਗਜ਼ਾਂ ਦੀ ਪੜਤਾਲ ਕੀਤੀ ਜਾਏਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 9 ਸਤੰਬਰ ਹੈ ਅਤੇ 25 ਸਤੰਬਰ ਨੂੰ ਵੋਟਾਂ ਪੈਣਗੀਆਂ। ਹੱਦਬੰਦੀ ਤੋਂ ਬਾਅਦ ਵਿਧਾਨ ਸਭਾ ਹਲਕਿਆਂ ਦੀ ਗਿਣਤੀ 83 ਤੋਂ ਵਧਾ ਕੇ 90 ਕਰ ਦਿੱਤੀ ਗਈ ਹੈ। ਵੋਟਾਂ 3 ਗੇੜਾਂ ਵਿਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਪੈਣਗੀਆਂ। ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਏਗੀ ਅਤੇ ਉਸੇ ਦਿਨ ਨਤੀਜੇ ਆਉਣ ਦੀ ਉਮੀਦ ਹੈ। ਚੋਣ ਕਮਿਸ਼ਨ ਨੇ ਸੋਸ਼ਲ ਮੀਡੀਆ ਸਾਈਟ ਐਕਸ ਤੇ ਬੀਜੇਪੀ ਹਰਿਆਣਾ ਵੱਲੋਂ ਪ੍ਰਚਾਰ ਵੀਡੀਓ ਚ ਬੱਚੇ ਦੀ ਵਰਤੋਂ ਕਰਨ ਵਾਲੀ ਪੋਸਟ ਨੂੰ ਗੰਭੀਰਤਾ ਨਾਲ ਲਿਆ ਹੈ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸੂਬਾ ਭਾਜਪਾ ਪ੍ਰਧਾਨ ਨੂੰ ਤੁਰੰਤ ਸੁਧਾਰਾਤਮਕ ਕਾਰਵਾਈ ਲਈ ਕਾਰਨ ਦਸੋ ਨੋਟਿਸ ਜਾਰੀ ਕੀਤਾ ਗਿਆ ਹੈ। ਪ੍ਰਦੇਸ਼ ਭਾਜਪਾ ਪ੍ਰਧਾਨ ਮੋਹਨ ਲਾਲ ਬਡੋਲੀ ਨੂੰ ਅੱਜ ਸ਼ਾਮੀ 6 ਵਜੇ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਗਿਐ। ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਆਸੀ ਪਾਰਟੀਆਂ ਦੇ ਚੋਣ ਅਧਿਕਾਰੀ ਵੱਲੋਂ ਕਿਸੇ ਵੀ ਬੱਚੇ ਨੂੰ ਚੋਣ ਪ੍ਰਕਿਰਿਆ ਵਿਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ। ਝਾਰਖੰਡ ਦੇ ਸਾਬਕ ਮੁੱਖ ਮੰਤਰੀ ਚੰਪਈ ਸੋਰੇਨ ਨੇ ਹੇਮੰਤ ਸੋਰੇਨ ਸਰਕਾਰ ਤੋਂ ਅਤੇ ਝਾਰਖੰਡ ਮੁਕਤੀ ਮੋਰਚਾ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਜੇਐਮਐਮ ਦੇ ਪ੍ਰਧਾਨ ਸ਼ਿਬੂ ਸੋਰੇਨ ਨੂੰ ਸੰਬੋਧਿਤ ਇਕ ਪੱਤਰ ਵਿਚ ਉਨ੍ਹਾਂ ਕਿਹਾ ਕਿ ਪਾਰਟੀ ਦੀ ਕਾਰਜਸ਼ੈਲੀ ਅਤੇ ਨੀਤੀਆਂ ਨੇ ਉਨ੍ਹਾਂ ਨੂੰ ਪਾਰਟੀ ਛੱਡਣ ਲਈ ਮਜਬੂਰ ਕੀਤਾ ਹੈ। ਚੰਪਾਈ ਸੋਰੇਨ ਜੋ ਭਲ ਕੇ ਭਾਜਪਾ ਵਿਚ ਸ਼ਾਮਲ ਹੋਣ ਜਾ ਰਹੇ ਨੇ, ਝਾਰਖੰਡ ਵਿਧਾਨ ਸਭਾ ਦੀ ਸਰਾਏਕੇਲਾ ਸੀਟ ਤੋਂ ਵਿਧਾਇਕ ਵਜੋਂ ਵੀ ਅਸਤੀਫਾ ਦੇ ਦਿੱਤਾ ਹੈ। ਸ੍ਰੀ ਸੋਰੇਨ ਨੇ ਕਿਹਾ ਕਿ ਉਨ੍ਹਾਂ ਦਾ ਭਾਜਪਾ ਵਿਚ ਸ਼ਾਮਲ ਹੋਣ ਦਾ ਫੈਸਲਾ ਝਾਰਖੰਡ ਦੇ ਹਿੱਤ ਵਿਚ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਪੂਰਬੀ ਜਲ ਸੈਨਾ ਕਮਾਂਡ ਦਾ ਦੌਰਾ ਕਰਨ ਵਾਲੇ ਨੇ। ਉਨ੍ਹਾਂ ਦੇ ਦੁਪਹਿਰੇ 12:30 ਵਜੇ ਵਿਸ਼ਾਖਾਪਟਨਮ ਹਵਾਈ ਅੱਡੇ ਤੇ ਪਹੁੰਚਣ ਦੀ ਸੰਭਾਵਨਾ ਹੈ। ਆਪਣੇ ਦੌਰੇ ਦੌਰਾਨ ਰੱਖਿਆ ਮੰਤਰੀ ਵਿਸ਼ਾਖਾਪਟਨਮ ਦੇ ਜਲ ਸੈਨਾ ਬੇਸ ਵਿਖੇ ਇਕ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ, ਜਿੱਥੇ ਉਹ ਪੂਰਬੀ ਜਲ ਸੈਨਾ ਕਮਾਂਡ ਤੇ ਸੀਨੀਅਰ ਜਲ ਸੈਨਾ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਅਤੇ ਚੱਲ ਰਹੇ ਜਲ ਸੈਨਾ ਕਾਰਜਾਂ ਦੀ ਸਮੀਖਿਆ ਕਰਨਗੇ। ਬਿਹਾਰ ਕੈਡਰ ਦੇ 1990 ਬੈਚ ਦੇ ਆਈਪੀਐਸ ਅਧਿਕਾਰੀ ਰਾਜਵਿੰਦਰ ਸਿੰਘ ਪੱਟੀ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਸੀਆਈਐਸਐਫ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। 1990 ਬੈਚ ਦੇ ਉੱਤਰ ਪ੍ਰਦੇਸ਼ ਕੈਡਰ ਦੇ ਆਈਪੀਐਸ ਅਧਿਕਾਰੀ ਦਲਜੀਤ ਸਿੰਘ ਚੌਧਰੀ ਨੂੰ ਸੀਮਾ ਸੁਰੱਖਿਆ ਬਲ ਬੀਐਸਐਫ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ। ਸ੍ਰੀ ਚੌਧਰੀ ਇਸ ਸਮੇਂ ਸਸ਼ਸਤਰ ਸੀਮਾ ਬਲ ਦੇ ਡਾਇਰੈਕਟਰ ਜਨਰਲ ਵਜੋਂ ਕੰਮ ਕਰ ਰਹੇ ਨੇ। ਅੱਜ ਰਾਸ਼ਟਰੀ ਖੇਡ ਦਿਵਸ ਹੈ। ਇਹ ਦਿਨ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਖੇਡਾਂ ਅਤੇ ਸਰੀਰਕ ਗਤੀਵਿਧੀਆਂ ਦੇ ਮਹੱਤਵ ਤੇ ਜ਼ੋਰ ਦੇਣ ਅਤੇ ਭਾਰਤੀ ਹਾਕੀ ਵਿਚ ਮੇਜਰ ਧਿਆਨ ਚੰਦ ਦੀ ਵਿਰਾਸਤ ਦਾ ਸਨਮਾਨ ਕਰਨ ਲਈ ਰਾਸ਼ਟਰੀ ਖੇਡ ਦਿਵਸ ਹਰ ਸਾਲ 29 ਅਗਸਤ ਨੂੰ ਮਨਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਨੌਜਵਾਨ ਮਾਮਲਿਆਂ ਅਤੇ ਖੇਡ ਮੰਤਰੀ ਡਾ ਮਨਸੁਖ ਮਾਂਡਵੀਆ ਨੇ ਸਾਰੇ ਨਾਗਰਿਕਾਂ ਨੂੰ ਰਾਸ਼ਟਰੀ ਖੇਡ ਦਿਵਸ ਦੇ ਜਸ਼ਨ ਵਿਚ ਘੱਟੋ ਘੱਟ 1 ਘੰਟੇ ਲਈ ਬਾਹਰੀ ਖੇਡਾਂ ਵਿਚ ਹਿੱਸਾ ਲੈਣ ਲਈ ਸਪਸ਼ਟ ਸੱਦਾ ਦਿੱਤਾ।
29 ਅਗਸਤ ਕੇ ਦਿਨ 1 ਘੰਟੇ ਕੇ ਲਈ ਆਪਣੇ ਜਿਸ ਖੇਲੋ ਮੇ ਰੁਚੀ ਹੋ ਉਸ ਆਊਟਡੋਰ ਗੇਮਸ ਖੇਲੇ ਔਰ ਆਪਣੇ ਸਰੀਰ ਕੋ ਫਿਟ ਰੱਖੇ। ਆਪ ਸਭ ਲੋਗੋ ਕੋ ਮੇਰਾ ਆਹਵਾਨ ਹੈ ਔਰ ਫਿਟ ਇੰਡੀਆ ਕੋ ਆਪ ਪ੍ਰਮੋਟ ਕਰੇਂਗੇ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਰਤ ਨੂੰ ਇਕ ਫਿਟ ਦੇਸ਼ ਬਣਾਉਣ ਦਾ ਸੁਪਨਾ ਹੈ ਅਤੇ ਉਨ੍ਹਾਂ ਦਾ ਨਾਰਾ ਹੈ ਖੇਲੇਗਾ ਇੰਡੀਆ, ਖੇਲੇਗਾ ਇੰਡੀਆ। ਪੈਰਿਸ ਵਿਚ ਇਕ ਸ਼ਾਨਦਾਰ ਉਦਘਾਟਨ ਸਮਾਰੋਹ ਨਾਲ ਪੈਰਾਲੰਪਿਕਸ ਖੇਡਾਂ 2024 ਦਾ ਅਧਿਕਾਰਤ ਤੌਰ ਤੇ ਸ਼ੁਰੂ ਹੋ ਗਈਆਂ ਨੇ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਪੈਰਿਸ ਵਿਚ ਇਕ ਰੰਗਾਰੰਗ ਪ੍ਰੋਗਰਾਮ ਦੌਰਾਨ ਖੇਡਾਂ ਦੀ ਸ਼ੁਰੂਆਤ ਕੀਤੀ। ਕੁਲ 4,400 ਪੈਰਾਲੰਪੀਅਨਸ ਨੇ 167 ਦੇਸ਼ਾਂ ਦੀ ਨੁਮਾਇੰਦਗੀ ਕਰਦੇ ਹੋਏ ਚੈਂਪਸ ਐਲੀਸਿਸ ਤੋਂ ਪਲੇਸ ਡੇਲਾ ਕੋਨਕੋਰਡ ਤੱਕ ਮਾਰਚ ਕੀਤਾ। ਟੋਕਿਓ 2020 ਵਿਚ ਸੋਨੇ ਦਾ ਤਮਗਾ ਜੇਤੂ ਜੈਵਲਿਨ ਥਰੋਅਰ ਸਮੀਤ ਅੰਤਿਲ ਅਤੇ ਵਿਸ਼ਵ ਰਿਕਾਰਡ ਧਾਰਕ ਟੇਬਲ ਟੈਨਿਸ ਖਿਡਾਰੀ ਭਾਗਯਸ਼੍ਰੀ ਯਾਦਵ ਨੇ ਭਾਰਤੀ ਦਲ ਦੀ ਅਗਵਾਈ ਕੀਤੀ। ਇਨ੍ਹਾਂ ਖੇਡਾਂ ਵਿਚ ਕੁਲ 84 ਭਾਰਤੀ ਖਿਡਾਰੀ ਹਿੱਸਾ ਲੈ ਰਹੇ ਨੇ। ਇਹ ਪੈਰਾਲੰਪਿਕ ਇਤਿਹਾਸ ਵਿਚ ਭਾਰਤ ਦਾ ਸਭ ਤੋਂ ਵੱਡਾ ਦਲ ਹੈ। ਭਾਰਤ ਇਸ ਸਮਾਗਮ ਵਿਚ ਨਿਰਧਾਰਿਤ 22 ਵਿਚੋਂ 12 ਖੇਡਾਂ ਵਿਚ ਹਿੱਸਾ ਲਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 140 ਕਰੋੜ ਦੇਸ਼ਵਾਸੀ ਪੈਰਿਸ ਪੈਰਾਲੰਪਿਕਸ 2024 ਵਿਚ ਭਾਰਤੀ ਦਲ ਨੂੰ ਸ਼ੁਭਕਾਮਨਾਵਾਂ ਦੇ ਰਹੇ ਨੇ। ਅੰਤ ਵਿਚ ਚੋਣ ਦੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਕੇਂਦਰੀ ਮੰਤਰੀ ਮੰਡਲ ਨੇ ਰਾਸ਼ਟਰੀ ਉਦਯੋਗਿਕ ਲਾਂਘਾ ਵਿਕਾਸ ਪ੍ਰੋਗਰਾਮ ਤਹਿਤ 12 ਨਵੇਂ ਗ੍ਰੀਨਫੀਲਡ ਉਦਯੋਗਿਕ ਸਮਾਰਟ ਸ਼ਹਿਰਾਂ ਨੂੰ ਮਨਜ਼ੂਰੀ ਦਿੱਤੀ ਹੈ। ਪੰਜਾਬ ਵਿਚ ਰਾਜਪੁਰਾ ਪਟਿਆਲਾ ਵਿਖੇ 1,099 ਏਕੜ ਰਕਬੇ ਦਾ ਵਿਕਾਸ ਹੋਏਗਾ। ਜੰਮੂ ਕਸ਼ਮੀਰ ਚ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾਏਗਾ। ਅੱਜ ਦੇਸ਼ ਭਰ ਵਿਚ ਰਾਸ਼ਟਰੀ ਖੇਡ ਦਿਵਸ ਮਨਾਇਆ ਜਾ ਰਿਹੈ ਅਤੇ ਪੈਰਿਸ ਵਿਚ ਇਕ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਪੈਰਾਲੰਪਿਕਸ ਖੇਡਾਂ ਸ਼ੁਰੂ ਹੋ ਗਈਆਂ ਨੇ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦੈ। ਨਮਸਕਾਰ।